ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੇ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ। ਰੋਜ਼ ਦੀ ਮਰਿਆਦਾ ਦੀ ਤਰ੍ਹਾਂ ਅੱਜ ਵੀ ਸਾਹਿਬ ਜੀ ਨੇ ਜੋ ਅੰਮ੍ਰਿਤ ਵੇਲੇ ਹੁਕਮ ਬਖਸ਼ਿਆ, ਜੋ ਮੁੱਖ ਵਾਕ ਬਖਸ਼ਿਆ, ਉਸ ਪਾਵਨ ਹੁਕਮ ਨੂੰ ਸ਼ਰਵਨ ਕਰਨ ਲਈ, ਉਸ ਪਾਵਨ ਹੁਕਮ ਦੀ ਸ਼ਬਦ ਵਿਚਾਰ ਦੀ ਸਾਂਝ ਪ੍ਰਾਪਤ ਕਰਨ ਲਈ ਇਸ ਸਮੇਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਧਰਮ ਨਾਲ ਜੁੜ ਬੈਠੇ ਹੋ। ਉਸ ਸੰਗਤਾਂ ਇਸ ਪਾਵਨ ਦਰਬਾਰ ਵਿੱਚ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ PTC ਚੈਨਲ ਦੇ ਰਾਹੀਂ ਆਪਣੇ ਆਪਣੇ ਦੇਸ਼ ਅਤੇ ਵਿਦੇਸ਼ਾਂ ਵਿੱਚ ਘਰਾਂ ਵਿੱਚ ਜੁੜ ਬੈਠੀਆਂ ਨੇ। ਸਾਹਿਬ ਰਹਿਮਤ ਕਰਨ, ਇਹ ਸੁਰਤ ਆਪੋ ਨਿਕਲਦੀ ਹੈ, ਪਤਾ ਨਹੀਂ ਭਟਕ ਜਾਂਦੀ ਹੈ, ਦੁਨੀਆਂ ਵਿੱਚ ਗਵਾਚ ਜਾਂਦੀ ਹੈ, ਉਸ ਮਾਲਕ ਦਾ ਚੇਤਾ ਭੁੱਲ ਜਾਂਦੇ ਆ। ਸਾਹਿਬ ਬੜੀ ਰਹਿਮਤ ਕਰਦੇ ਨੇ ਭੁੱਲੇ ਭਟਕੇ ਜੀਵਨ ਨੂੰ ਅਤੇ ਖਿੰਡੀ ਪੁੰਡੀ ਸੁਰਤ ਨੂੰ ਟਿਕਾਵਣ ਦੇ ਲਈ, ਅਤੇ ਸੁਰਤ ਵਿੱਚ ਸ਼ਬਦ ਵਸਾ ਕੇ ਧਰਮ ਦੇ ਮਾਰਗ ਨੂੰ ਦਰਸਾ ਕੇ ਉਸ ਵੱਲ ਚਲਾਵਣ ਦੇ ਲਈ, ਅਤੇ ਨਾਲ ਹੀ ਨਾਲ ਮਾਲਕ ਬਖਸ਼ਿਸ਼ ਕਰਕੇ ਬਲ ਬਖਸ਼ਦੇ ਨੇ ਧਰਮ ਦੇ ਮਾਰਗ ਤੇ ਚੱਲੇ ਹੋਏ ਨੂੰ ਮੰਜ਼ਿਲ ਤੇ ਪਹੁੰਚਾਵਣ ਦੀ ਕਿਰਪਾਲਤਾ ਕਰਨ ਦੇ ਲਈ ਇਸ ਸਮੇਂ ਸਿੰਘਾਸਨ ਤੇ ਸੁਭਾਈਮਾਨ ਨੇ। ਅਸੀਂ ਉਹਨਾਂ ਦੇ ਤਾਬਿਆਂ ਵਿੱਚ ਸ਼ਰਨ ਵਿੱਚ ਆਏ ਹਾਂ। ਮਾਲਕ ਰਹਿਮਤ ਕਰਦੀ ਨਾ, ਜ਼ਿੰਦਗੀ ਦਾ ਬੜਾ ਅਮੋਲਕ ਸਮਾਂ ਇਸ ਸਮੇਂ, ਜੋ ਤਨ ਕਰਕੇ ਵੀ ਅਤੇ ਮਨ ਕਰਕੇ ਵੀ ਗੁਰੂ ਤੇ ਸਮਰਪਿਤ ਹੋਏ ਬੈਠੇ ਹਾਂ। ਪਾਤਸ਼ਾਹ ਰਹਿਮਤ ਕਰਦੇ ਨਾ, ਇਹ ਮਨ ਗੁਰੂ ਕੇ ਸ਼ਬਦ ਵਾਲਾ ਬਣ ਜਾਏ। ਆਓ ਮਾਲਕ ਦੀ ਸੀਸ ਲਈਏ, ਅਰਦਾਸ ਕਰੀਏ, ਪਾਤਸ਼ਾਹ ਕਿਰਪਾਲਤਾ ਕਰਨਾ, ਬਿਰਤੀ ਪੂਰਨ ਸੰਕੋਚ ਕੇ ਇਕਾਗਰਤਾ ਨਾਲ ਅਸੀਂ ਸ਼ਬਦ ਵਿੱਚ ਆਪਣਾ ਆਪਾ ਗੜੂੰਦ ਕਰ ਸਕੀਏ, ਤੇ ਸ਼ਬਦ ਦੀ ਬਰਕਤ ਨਾਲ ਆਪਣੇ ਵਾਹਿਗੁਰੂ ਜੀ ਦਾ ਮਿਲਨ ਕਰ ਸਕੀਏ। ਮਾਲਕ ਕਿਰਪਾਲਤਾ ਕਰਨ, ਆਓ ਸ਼ਬਦ ਵਿਚਾਰ आरंभ करने तो पहला एक बारी अपने भले लई ते सरबत दे भले लई सारे आखो सत नाम वाहे गुरु वाहे गुरु वाहे गुरु
सतनाम श्री वाहे गुरु साहिब जी सलोक महला चौथा अंतर अज्ञान भई मत मध्यम सतगुर की प्रतीत नाही।
ए पावन शब्द गुरु ग्रंथ साहिब जी दे 652 अंग तो आरंभ होके 653 अंग ते संपूर्ण हुंदा है। सोठ दी वार दा शब्द है। इस विच दो सलोक ਉਹ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਤੇ ਪੌੜੀ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੈ। ਹਜ਼ੂਰ ਆਰੰਭ ਵਿੱਚ ਫੁਰਮਾਨ ਕਰਦੇ ਨੇ ਅੰਤਰ ਅਗਿਆਨ ਅੰਦਰ ਅਗਿਆਨਤਾ ਭਰੀ ਹੈ ਤੇ ਅਗਿਆਨਤਾ ਦੇ ਅਰਥ ਨੇ ਜੋ ਜਾਣਨਾ ਚਾਹੀਦਾ ਸੀ ਉਹ ਨਹੀਂ ਜਾਣਿਆ ਜੋ ਸਮਝਣਾ ਚਾਹੀਦਾ ਸੀ ਉਹ ਨਹੀਂ ਸਮਝਿਆ। ਇਹ ਕਹਿ ਲਈਏ ਅੰਦਰ ਦੀ ਮਤ ਜਿਹੜੀ ਸੀ ਉਹ ਮੱਧਮ ਹੋ ਗਈ। ਇੱਥੇ ਹਜ਼ੂਰ ਇੱਕ ਗੱਲ ਕਹਿੰਦੇ ਨੇ ਅੰਤਰ ਅਗਿਆਨ ਕਿਉਂਕਿ ਗਿਆਨ ਨਾਲ ਮਤ ਨਾ ਤੇ ਕਨਿਸ਼ਟ ਰਹਿੰਦੀ ਹੈ ਨਾ ਮੱਧਮ, ਮਤ ਉੱਤਮ ਬਣ ਜਾਂਦੀ ਹੈ। ਪਰ ਇਹ ਗੱਲ ਮਾਲਕ ਦੀ ਰਹਿਮਤ ਨਾਲ ਅਗਰ ਗੁਰੂ ਕਾ ਗਿਆਨ ਆ ਜਾਏ ਤੇ ਮਤ ਮੱਧਮ ਨਹੀਂ ਤੇ ਮੱਧਮ ਮਤ ਦਾ ਅਰਥ ਇਹ ਹੈ ਵੀ ਦਿਮਾਗ ਹੈ ਮਤ ਹੈ ਪੈਸਾ ਕਮਾਉਣ ਲਈ ਕਪਟ ਕਰਨ ਲਈ ਝੂਠ ਬੋਲਣ ਲਈ ਹੇਰਾ ਫੇਰੀ ਕਰਨ ਲਈ ਮੋਹ ਮਮਤਾ ਲਈ ਕਾਮ ਕ੍ਰੋਧ ਲਈ ਕੁਰਾਹੇ ਪੈਣ ਲਈ ਮਤ ਹੈ ਪਰ ਸਮਝ ਨਹੀਂ ਆਉਂਦੀ ਜਿੱਧਰ ਚੱਲ ਰਿਹਾ ਇਹ ਰਸਤਾ ਸਹੀ ਹੈ ਉਹਨੂੰ ਕਹਿੰਦੇ ਨੇ ਮੱਧਮ ਮਤ ਹੈ ਅੰਤਰ ਅਗਿਆਨ ਭਈ ਮਤ ਮੱਧਮ। ਤੇ ਹਜ਼ੂਰ ਕਹਿੰਦੇ ਨੇ ਭਲਾ ਆਪਣੀ ਮਤ ਨਾ ਹੋਵੇ ਤੇ ਕਿਸੇ ਕੋਲੋਂ ਲੈ ਲੈਣੀ ਚਾਹੀਦੀ ਹੈ। ਇੱਕ ਅਦੀਬ ਲਿਖਦਾ ਨਾ ਇੱਕ ਨਾ ਮਤ ਖੁਦਾਈ ਦੀ ਇੱਕ ਨਾ ਦਿੱਤੀ ਸਿੱਖ ਲਈ ਇੱਕ ਨਾ ਨੋਨਾ ਆਮਦੀ ਜਿਉਂ ਪੱਥਰ ਬੂੰਦ ਪਈ। ਭਲਿਆ ਜੇ ਤੇਰੇ ਕੋਲ ਮਤ ਨਹੀਂ ਗੁਰੂ ਕੋਲ ਆ ਗੁਰੂ ਦੀ ਮਤ ਲੈ ਗੁਰੂ ਜੋ ਕਹਿੰਦੇ ਨੇ ਉਸ ਤੇ ਪ੍ਰਤੀਤ ਕਰ ਵਿਸ਼ਵਾਸ ਕਰ ਭਰੋਸਾ ਕਰ ਸਿਦਕ ਵਿੱਚ ਰਹਿ ਪਰ ਸਤਿਗੁਰ ਕੀ ਪ੍ਰਤੀਤ ਨਾਹੀਂ ਜੋ ਸਤਿਗੁਰੂ ਕਹਿੰਦੇ ਨੇ ਉਸ ਤੇ ਤੈਨੂੰ ਵਿਸ਼ਵਾਸ ਨਹੀਂ ਹੈ। ਔਰ ਇਹ ਹਕੀਕਤ ਹੈ ਜੇ ਸਤਿਗੁਰੂ ਤੇ ਪ੍ਰਤੀਤ ਨਹੀਂ ਹੈ ਤੇ ਹਜ਼ੂਰ ਦਾ ਇੱਕ ਹੋਰ ਕਥਨ ਧਿਆਨ ਚ ਲਿਓ ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ ਭਾਵੇਂ 100 ਵਾਰੀ ਆਓ ਮੱਥਾ ਟੇਕੋ ਤੇ ਚਲੇ ਜਾਓ ਤੇ ਸਤਿਗੁਰੂ ਤੇ ਪ੍ਰਤੀਤ ਨਾ ਰੱਖੋ ਤੇ ਸ਼ਬਦ ਨਾਲ ਪਿਆਰ ਨਾ ਪਾਓ ਸਤਿਗੁਰੂ ਕਹਿੰਦੇ ਨੇ ਸੁੱਖ ਨਹੀਂ ਪੈਦਾ ਹੋਵੇਗਾ। ਚੂੰਕਿ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਹ ਹਕੀਕਤ ਹੈ ਕਿ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਗੁਰੂ ਤੇ ਪ੍ਰਤੀਤ ਰੱਖਿਓ ਜੋ ਗੁਰੂ ਕਹਿੰਦੇ ਨੇ ਉਹ ਠੀਕ ਕਹਿੰਦੇ ਨੇ ਮੈਂ ਉਸ ਤੇ ਚੱਲਣਾ ਉਸ ਵਿੱਚ ਸ਼ੱਕ ਨਹੀਂ। ਮੈਂ ਬੇਨਤੀ ਕਰਾਂ ਜੇ ਗੁਰੂ ਦੇ ਬਚਨਾਂ ਤੇ ਪ੍ਰਤੀਤ ਸੀ ਭਾਈ ਲਹਿਣਾ ਜੀ ਨੂੰ ਆਪਣੀ ਮਤ ਦੀ ਕਸੌਟੀ ਤੇ ਪਰਖਿਆ ਨਹੀਂ ਵੀ ਗੁਰੂ ਕੀ ਕਹਿੰਦੇ ਨੇ। ਬਾਬਾ ਸ਼੍ਰੀ ਚੰਦ ਲਖਮੀ ਦਾਸ ਉਹ ਗੁਰੂ ਦੇ ਪਾਵਨ ਵਿਚਾਰ ਨੂੰ ਆਪਣੀ ਮਤ ਦੀ ਕਸੌਟੀ ਤੇ ਪਰਖਦੇ ਰਹੇ ਤੇ ਫੇਲ ਹੋ ਗਏ। ਮੈਂ ਇੱਕ ਬੇਨਤੀ ਕਰਦੇ ਹਾਂ ਜੇ ਭਾਈ ਰਾਮਾ ਜੀ ਭਾਈ ਜੇਠਾ ਜੀ ਸਤਿਗੁਰੂ ਜੀ ਦੇ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਨੇ, ਭਾਈ ਰਾਮਾ ਜੀ ਆਪਣੀ ਅਕਲ ਦੇ ਘਰੋਂ ਬੋਲਦੇ ਨੇ, ਹੈ ਤੇ ਉਹ ਵੀ ਦਮਾਦ ਲੱਗਦੇ ਨੇ ਪਰ ਥੜੇ ਬਣਾਉਣ ਦੀ ਗੱਲ ਵੇਲੇ ਇਹ ਕਹਿੰਦੇ ਨੇ ਜੀ ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਚੰਗਾ ਥੜਾ ਬਣਾਇਆ। ਆਪਣੀ ਮੱਤ ਗੁਰੂ ਤੋਂ ਵੀ ਅੱਗੇ ਰੱਖੀ ਫੇਲ ਹੋ ਗਏ ਤੇ ਧੰਨ ਗੁਰੂ ਰਾਮਦਾਸ ਭਾਈ ਜੇਠਾ ਜੀ ਸੱਤ ਬਚਨ ਕਹਿੰਦੇ ਆ ਮੇਰੀ ਮੱਤ ਥੋੜੀ ਹੈ ਅਕਲ ਬਖਸ਼ਿਸ਼ ਕਰ ਦਿਓ ਜਿਵੇਂ ਕਹਿੰਦੇ ਹੋ ਉਵੇਂ ਬਣਾ ਸਕਾਂ। ਮੈਂ ਬੇਨਤੀ ਕਰਾਂ ਉਹ ਥੜਾ ਬਾਹਰ ਦਾ ਵੀ ਪ੍ਰਵਾਨ ਜਿੱਥੇ ਗੁਰੂ ਬੈਠਣੇ ਨੇ ਉਹ ਹਿਰਦੇ ਦਾ ਥੜਾ ਵੀ ਸੋਹਣਾ ਬਣ ਗਿਆ ਜਿੱਥੇ ਗੁਰੂ ਕੇ ਸ਼ਬਦ ਨਹੀਂ ਬੈਠਣਾ ਹੈ। ਪਰ ਜੇ ਸਤਿਗੁਰੂ ਦੀ ਪ੍ਰਤੀਤ ਨਹੀਂ ਹੈ ਮਤ ਮੱਧਮ ਹੈ ਇਹ ਹਕੀਕਤ ਹੈ। ਕਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕੇਸਗੜ੍ਹ ਸਾਹਿਬ ਦੀ ਸਿਰਜਣਾ ਕਰਨਹਾਰ ਮੇਰੇ ਮਾਲਕ ਜੀ ਨੇ ਭਰੇ ਇਕੱਠ ਵਿੱਚ ਕਹਿ ਦਿੱਤਾ ਕਿ ਹੈ ਕੋਈ ਐਸੋ ਸਨਮੁਖ ਸਿੱਖ, ਕੋਈ ਸਨਮੁਖ ਸਿੱਖ ਹੈ? ਸਨਮੁਖ ਸਿੱਖ ਹੋਵੇ ਜੇ ਕੋਈ ਸੀਸ ਭੇਟ ਗੁਰ ਦੇਵੇ ਜੋਈ। ਤੇ ਭਾਈ ਦਇਆ ਰਾਮ ਜੀ ਆਏ ਸਨ, ਉੱਠ ਕੇ ਆਖਿਆ ਸੀ ਮਾਲਕ ਬੜੀ ਕਿਰਪਾ ਕੀਤੀ ਜੇ ਮੈਂ ਆਪਣੇ ਜਨਮ ਵੱਲ ਝਾਤ ਮਾਰਦਾ ਨਿਓ ਕੇ ਸਿਰ ਜਗ ਆਇਆ ਝੁਕਿਆ ਦੁਆਰੋ ਦੁਆਰ ਇਹ ਵਡਭਾਗੀ ਜੇ ਝੁਕੈ ਆਗੇ ਤੈਂ ਤਲਵਾਰ। ਮੈਂ ਝੁਕ ਕੇ ਆਇਆ ਸਾਂ ਜੰਮਣ ਵੇਲੇ ਵੀ ਸਿਰ ਥੱਲੇ ਝੁਕਿਆ ਤੇ ਸਾਰੀ ਜ਼ਿੰਦਗੀ ਦੁਆਰ ਦੁਆਰ ਝੁਕਦਾ ਰਿਹਾ। ਅੱਜ ਤੇ ਵਡਭਾਗਾ ਦਿਨ ਆ ਗਿਆ ਗੁਰੂ ਤੇਰੀ ਤਲਵਾਰ ਅੱਗੇ ਮੈਨੂੰ ਝੁਕਣ ਦਾ ਸੁਭਾਗ ਮਿਲ ਗਿਆ। ਬਹੁਤ ਸਾਰੇ ਮੈਂ ਬੇਨਤੀ ਕਰਾਂ ਸਤਿਗੁਰੂਆਂ ਦੇ ਬਚਨ ਤੇ ਵਿਸ਼ਵਾਸ ਨਾ ਰੱਖਣ ਵਾਲੇ ਹਫੜਾ ਦਫੜੀ ਪਾਉਂਦਿਆਂ ਕੁਝ ਚਲੇ ਵੀ ਗਏ ਸਨ ਪਰ ਜਿਨ੍ਹਾਂ ਸਤਿਗੁਰਾਂ ਤੇ ਪ੍ਰਤੀਤ ਕੀਤੀ ਉਹ ਭਾਈ ਦਇਆ ਸਿੰਘ ਤੇ ਇੰਜ ਪਿੰਜ ਪੰਜ ਪਿਆਰਿਆਂ ਦੀ ਬਖਸ਼ਿਸ਼ ਝੋਲੀ ਵਿੱਚ ਪੈ ਗਏ। ਇਸ ਕਰਕੇ ਸਤਿਗੁਰੂ ਦੀ ਪ੍ਰਤੀਤ ਨਹੀਂ ਅੰਦਰ ਅਗਿਆਨ ਹੈ ਤੇ ਮਤ ਮੱਧਮ ਹੈ ਜਿਨ੍ਹਾਂ ਦੀ।
ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੇ ਖਪਾਹੀ।
ਅੰਦਰ ਕਪਟ ਹੈ ਮੈਂ ਬੇਨਤੀ ਕਰਾਂ ਉਹਨੂੰ ਸਾਰੇ ਕਪਟੀ ਨਜ਼ਰ ਆਉਂਦੇ ਨੇ ਔਰ ਉਸ ਕਪਟ ਵਿੱਚ ਧੋਖੇ ਵਿੱਚ ਹੇਰਾ ਫੇਰੀ ਵਿੱਚ ਬਾਹਰੋਂ ਕੁਝ ਹੋਰ ਅੰਦਰੋਂ ਕੁਝ ਹੋਰ ਉਸ ਨੂੰ ਸਾਰੇ ਹੀ ਕਪਟੀ ਨਜ਼ਰ ਆਉਂਦੇ ਨੇ। ਇਸ ਕਰਕੇ ਇੱਕ ਗੱਲ ਸਤਿਗੁਰੂ ਕਹਿੰਦੇ ਨੇ ਜਿਉ ਮਨ ਦੇਖੈ ਪਰ ਮਨ ਤੈਸਾ। ਜਿਹੋ ਜਿਹਾ ਤੈਨੂੰ ਆਪਣੇ ਮਨ ਵਿੱਚ ਆਪਾ ਜਾਪਦਾ ਤੈਨੂੰ ਦੂਜੇ ਵੀ ਸਾਰੇ ਉਹੋ ਜਿਹੇ ਹੀ ਜਾਪਦੇ ਨੇ। ਇਸ ਕਰਕੇ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੈ ਖਪਾਹੀ। ਕਪਟ ਵਿੱਚ ਆਪ ਵੀ ਖਪਦੇ ਨੇ ਤੇ ਦੂਜਿਆਂ ਨੂੰ ਵੀ ਖਪਾਉਂਦੇ ਨੇ, ਆਪ ਵੀ ਦੁਖੀ ਹੁੰਦੇ ਨੇ ਤੇ ਦੂਜਿਆਂ ਨੂੰ ਵੀ ਉਹ ਦੁਖੀ ਕਰਦੇ ਹਨ ਜੀ।
ਸਤਿਗੁਰ ਕਾ ਭਾਣਾ ਚਿਤ ਨਾ ਆਵੇ ਆਪਣੇ ਸਵਾਏ ਫਿਰਾਹੀ।
ਸਤਿਗੁਰੂ ਦਾ ਭਾਣਾ ਹੁਕਮ ਉਹਨਾਂ ਦੀ ਰਜ਼ਾ ਉਹਨਾਂ ਦੇ ਬਚਨ ਉਹ ਤੇ ਅੰਦਰ ਚਿੱਤ ਵਿੱਚ ਨਹੀਂ ਆਉਂਦਾ। ਜਦੋਂ ਵੀ ਅੰਦਰੋਂ ਚਿੱਤ ਕੁਝ ਵੀ ਚਿਤਵਨਾ ਕਰਦਾ ਖਿਆਲ ਕਰਦਾ ਉਹ ਆਪਣੇ ਸਵਾਦ ਲੱਭਦਾ ਮੇਰਾ ਸਵਾਦ ਕਿਵੇਂ ਪੂਰਾ ਹੋਵੇਗਾ। ਕੁਝ ਸਵਾਦ ਨੇ ਰਸਨਾ ਦੇ ਤੇ ਕੁਝ ਸਵਾਦ ਨੇ ਅੰਦਰ ਦੀ ਮਨੋਭਾਵਨਾ ਦੇ। ਪੈਸਾ ਕਮਾਉਣਾ ਵੀ ਇੱਕ ਸਵਾਦ ਹੈ, ਅੱਖਾਂ ਨਾਲ ਰੂਪ ਵੇਖਣਾ ਵੀ ਇੱਕ ਸਵਾਦ ਹੈ, ਕੰਨਾਂ ਨਾਲ ਸੰਗੀਤ ਦੁਨੀਆਂ ਦਾ ਗੰਦਾ ਗੀਤ ਤੇ ਨਿੰਦਾ ਚੁਗਲੀ ਸੁਣਨੀ ਉਹ ਵੀ ਇੱਕ ਸਵਾਦ ਹੈ। ਬਸ ਆਪਣੇ ਸਵਾਦ ਵਿੱਚ ਹੀ ਸਵਾਦ ਪੂਰਾ ਕਰਨ ਪਿੱਛੇ ਤੁਰੇ ਫਿਰਦੇ ਨੇ। ਭਲਾ ਤੈਨੂੰ ਗੁਰੂ ਵੀ ਤੇ ਇੱਕ ਸਵਾਦ ਦਿੰਦਾ, ਭਲਿਆ ਤੂੰ ਉਸ ਮਾਲਕ ਦੇ ਨਾਮ ਰਸ ਨੂੰ ਚੱਖ ਅਤੇ ਉਸ ਮਾਲਕ ਦਾ ਇਹ ਤਮਾਮ ਸੰਸਾਰ ਵਿੱਚ ਵੱਸਦਾ ਕੁਦਰਤ ਦਾ ਰੂਪ ਵੇਖ ਕੇ ਇਸ ਵਿੱਚੋਂ ਰਸ ਮਾਣ, ਪਰ ਸਤਿਗੁਰ ਕਾ ਭਾਣਾ ਚਿੱਤ ਨਾ ਆਵੀ, ਆਪਣਾ ਸਵਾਏ ਫਿਰਾਹੀ ਆਪਣੇ ਸਵਾਦ ਪੂਰੇ ਕਰਨ ਪਿੱਛੇ ਧਰਮ ਛੱਡ ਦਿੰਦੇ ਨੇ, ਨਿਯਮ ਤਿਆਗ ਦਿੰਦੇ ਨੇ, ਗੁਰੂ ਦੇ ਦਿੱਤੀ ਆਗਿਆ ਦਾ ਦਾਇਰਾ ਲੰਘ ਜਾਂਦੇ ਨੇ ਆਪਣਾ ਸਵਾਦ ਪੂਰਾ ਕਰਨ ਦੇ ਲਈ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ।
ਜੇ ਮਾਲਕ ਆਪਣੀ ਕਿਰਪਾ ਕਰਦੇ, ਉਸ ਦੀ ਰਹਿਮਤ ਹੋ ਜਾਏ, ਤੇ ਫਿਰ ਸ਼ਬਦ ਵਿੱਚ ਸੁਰਤ ਸਮਾ ਜਾਏ। ਅੱਜ ਅਰਦਾਸ ਕਰਿਓ ਪਾਤਸ਼ਾਹ, ਸਰੀਰਕ ਲੋੜਾਂ ਪੂਰੀਆਂ ਕਰਨ ਦੇ ਲਈ ਅਸੀਂ ਦੁਨੀਆਂ ਵਿੱਚ ਜੀਣਾ, ਪਰ ਪਾਤਸ਼ਾਹ ਧਰਮ ਦੇ ਦਾਇਰੇ ਵਿੱਚ ਰਹਿ ਕੇ ਅਸੀਂ ਸ਼ਬਦ ਵਿੱਚ ਸਮਾ ਜਾਈਏ, ਯਾਨੀ ਗੁਰੂ ਕੇ ਉਪਦੇਸ਼ ਵਿੱਚ ਆਪਣਾ ਆਪਾ ਇੱਕ ਬਿੱਕ ਕਰ ਲਈਏ, ਇਹ ਤੇਰੀ ਮਾਲਕ ਜੇ ਕਿਰਪਾ ਹੋ ਜਾਵੇ ਤੇ।
ਮਹੱਲਾ ਚੌਥਾ।
ਅੱਗੋਂ ਦੂਜੇ ਸਲੋਕ ਦਾ ਆਰੰਭ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਰਦੇ ਆ, ਫੁਰਮਾਉਂਦੇ ਹਨ ਜੀ।
ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਭਾਏ ਮਨੁਆ ਥਿਰ ਨਾਹੇ।
ਮਨ ਕਿਉਂ ਨਹੀਂ ਟਿਕਦਾ, ਮਨ ਕਿਉਂ ਭਟਕਦਾ? ਮਾਇਆ ਦਾ ਪ੍ਰਭਾਵ, ਮਾਇਆ ਦਾ ਮੋਹ, ਮਾਇਆਵੀ ਜਾਲ ਦੇ ਨਾਲ ਅੰਦਰੋਂ ਇਤਨੀ ਖਿੱਚ ਪੈ ਗਈ ਏ ਕਿ ਮਨ ਦੂਜੇ ਭਾਏ ਹੋਰ ਹੋਰ ਸੰਸਾਰ ਨਾਲ ਪਿਆਰ ਪਾ ਬੈਠਾ ਹੈ। ਤੇ ਮੈਂ ਇੱਕ ਬੇਨਤੀ ਕਰਾਂ, ਮਨ ਤੇ ਉੱਧਰ ਜਾਏਗਾ ਨਾ ਜਿੱਧਰ ਪਿਆਰ ਪਿਆ ਹੋਵੇਗਾ। ਜੇ ਦੂਜੇ ਭਾਏ ਹੈ, ਹੋਰ ਹੋਰ ਪਿਆਰ ਵਿੱਚ ਹੈ, ਫਿਰ ਮਨ ਕਿੱਥੋਂ ਟਿਕੇਗਾ? ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹਿ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਡੋਰੀ ਕੀ ਮਰੋਰ ਜੈਸੇ ਲਡੂਆ ਫਿਰਤ ਰਹਿ, ਤਾਉ ਹਾਉ ਮਿਟੈ ਗਿਰ ਪਰੇ ਹਵੈ ਥਕਤ ਹੈ। ਕੰਚਨ ਅਸ਼ੁੱਧ ਜਿਉ ਕੁਠਾਰੀ ਠਹਿਰਾਤ ਨਾਹੀ, ਸ਼ੁੱਧ ਪਏ ਕੰਚਨ ਛਬੀ ਕੇ ਸ਼ਕਤ ਹੈ। ਤੈਸੇ ਮਾਇਆ ਮੋਹ ਪ੍ਰਾਣੀ ਭਰਮਤ ਹੈ ਚਤੁਰ ਕੁੰਟ, ਗੁਰਮਤ ਏਕ ਟੇਕ ਮੌਨ ਨਾ ਬਕਤ ਹੈ। ਹਵਾ ਚੱਲੇਗੀ ਗੁੱਡੀ ਉੱਡੇਗੀ, ਹਵਾ ਰੁਕ ਜਾਏ ਗੁੱਡੀ ਆਕਾਸ਼ ਵਿੱਚ ਨਹੀਂ ਉੱਡੇਗੀ। ਇਹ ਮਾਇਆਵੀ ਮੋਹ ਦੀ ਅੰਦਰ ਸੁਰਤ ਹਵਾ ਬਣ ਗਈ ਹੈ, ਉਹ ਸੁਰਤ ਨੂੰ ਉਡਾਈ ਫਿਰਦੀ ਹੈ। ਜੇ ਇਸ ਵਕਤ ਸ਼ਬਦ ਵਿੱਚ ਬੈਠੇ, ਕੋਈ ਦੁਨੀਆਂ ਦਾ ਖਿਆਲ ਨਹੀਂ ਹੈ, ਕੋਈ ਚਿੰਤਾ ਨਹੀਂ ਹੈ, ਕੋਈ ਸੰਸਾਰ ਦਾ ਧਿਆਨ ਨਹੀਂ ਆ ਰਿਹਾ, ਅਗਰ ਸ਼ਬਦ ਦੀ ਬਰਕਤ ਨਾਲ ਕੁਝ ਦੇਰ ਲਈ ਬੈਠਿਆਂ ਬੈਠਿਆਂ ਮਨ ਟਿਕ ਸਕਦਾ ਹੈ, ਤਾਂ ਸ਼ਬਦ ਦਾ ਸਹਾਰਾ ਬਣਿਆ ਰਹੇ, ਕਿਉਂ ਨਹੀਂ 24 ਘੰਟੇ ਮਨ ਟਿਕਿਆ ਰਹਿ ਸਕਦਾ? ਹੁਣ ਲਾਟੂ ਬੱਚੇ ਘੁਮਾਉਂਦੇ ਨੇ, ਪਹਿਲਾਂ ਲਾਟੂ ਦੇ ਦੁਆਲੇ ਡੋਰੀ ਘੁਮਾਈ, ਡੋਰੀ ਕੀ ਮਰੋਰ ਜੈਸੇ ਲਟੂਆ ਫਿਰਤ ਰਹਿ, ਜ਼ੋਰ ਦੀ ਖਿੱਚ ਪਾਈ। ਜਿੰਨੀ ਦੇਰ ਉਸ ਡੋਰੀ ਦੀ ਖਿੱਚ ਦਾ ਅਸਰ ਹੈ, ਉਤਨੀ ਦੇਰ ਮੈਂ ਇੱਕ ਬੇਨਤੀ ਕਰਨ ਲੱਗਾ, ਡੋਰੀ ਤੇ ਪਾਸੇ ਹੋ ਗਈ ਹੈ ਔਰ ਉਹਨੇ ਇੱਕ ਖਿੱਚ ਪਾ ਦਿੱਤੀ ਹੈ, ਲਾਟੂ ਘੁੰਮਦਾ ਤੇ ਜਦੋਂ ਉਹ ਡੋਰੀ ਦੀ ਖਿੱਚ ਮੁੱਕ ਜਾਂਦੀ ਹੈ, ਲਾਟੂ ਟਿਕ ਜਾਂਦਾ। ਇਹ ਮਾਇਆ ਦੀ ਖਿੱਚ ਜਿੰਨਾ ਚਿਰ ਹੈ, ਪ੍ਰਭਾਵ ਹੈ, ਬੈਠੇ ਸਨ ਵਪਾਰ ਵਿੱਚ, ਤਦ ਵੀ ਵਪਾਰੀ ਬਿਰਤੀ ਦੌੜੀ ਫਿਰਦੀ ਸੀ, ਹੁਣ ਵਪਾਰ ਬੰਦ ਕਰਕੇ ਆ ਗਏ ਘਰ ਵਿੱਚ, ਪਰ ਅਜੇ ਵੀ ਬਿਰਤੀ ਉਸ ਖਿੱਚ ਦੇ ਅਸਰ ਹੇਠ ਘਰ ਬੈਠਿਆਂ ਵੀ ਵਪਾਰ ਵਿੱਚ ਤੁਰੀ ਫਿਰਦੀ। ਹਕੀਕਤ ਹੈ, ਆ ਗਏ ਸੰਗਤ ਵਿੱਚ, ਅਗਰ ਧਿਆਨ ਸ਼ਬਦ ਵਿੱਚ ਨਹੀਂ ਗਿਆ ਤੇ ਬਿਰਤੀ ਚਲੀ ਗਈ ਘਰ ਵਿੱਚ, ਜਦੋਂ ਘਰ ਸੀ ਖਿਆਲ ਸੀ ਸੰਗਤ ਵਿੱਚ ਜਾਈਏ, ਸੰਗਤ ਵਿੱਚ ਆਏ ਤੇ ਹੁਣ ਖਿਆਲ ਆ ਗਿਆ ਵੀ ਘਰ ਜਾਈਏ, ਕਿਉਂਕਿ ਖਿੱਚ ਹੈ ਅੰਦਰ। ਸੋਨਾ ਖੋਟ ਵੱਲ ਹੈ, ਕੁਠਾਲੀ ਵਿੱਚ ਪਾਇਆ, ਸੁਨਿਆਰੇ ਨੇ ਸੁਹਾਗਾ ਪਾਇਆ, ਉਸ ਨੂੰ ਅੱਗ ਤੇ ਰੱਖਿਆ, ਉਬਲਦਾ ਫਿਰਦਾ। ਜਿਉਂ ਕਣਕੋ ਕੋਠਾਰੀ ਚੜਿਓ,
ਕਬਰੋਂ ਹੋਤ ਫਿਰੋ ਕਮਲਾ ਹੋਇਆ ਫਿਰਦਾ, ਪਰ ਜਬ ਤੇ ਸ਼ੁੱਧ ਪਏ ਹੈ ਬਾਰਾਂ ਤਬ ਤੇ ਥਾਨ ਫਿਰੋ ਬਾਰਾਂ ਵੰਨੀ ਦਾ 100% 16 ਅੰਨੀ, ਜਦੋਂ ਪੂਰਾ ਸ਼ੁੱਧ ਹੋ ਗਿਆ ਉਹ ਟਿਕ ਗਿਆ, ਅੱਗ ਤੋਂ ਲਾਹ ਲਿਆ, ਖੋਟ ਇੱਕ ਪਾਸੇ ਹੋ ਗਿਆ, ਸੋਨਾ ਸ਼ੁੱਧ ਹੋ ਗਿਆ, ਮਨ ਸ਼ੁੱਧ ਹੋ ਗਿਆ, ਵਾਹਿਗੁਰੂ 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 ਜਪਦਿਆਂ ਜਪਦਿਆਂ ਸ਼ਬਦ ਨੂੰ ਸੁਰਤ ਵਿੱਚ ਵਸਾਉਂਦਿਆਂ ਵਸਾਉਂਦਿਆਂ ਫਿਰ ਮਨ ਦੌੜਦਾ ਨਹੀਂ। ਤੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਸੀ, ਮਹਾਰਾਜ ਮਨ ਕਿਉਂ ਦੌੜਦਾ? ਤੇ ਸਤਿਗੁਰੂ ਜੀ ਨੇ ਫਰਮਾਇਆ ਸੀ, ਸਾਧੋ ਇਹੋ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਥਿਰ ਨਾ ਰਹਾਈ। ਇਹ ਚੰਚਲ ਹੈ, ਜਦੋਂ ਤ੍ਰਿਸ਼ਨਾ ਦੇ ਸੰਗ ਵਿੱਚ ਰਹਿੰਦਾ, ਇਹ ਵੀ ਮਿਲ ਜਾਏ, ਹੋਰ ਮਿਲ ਜਾਏ, ਸਵਾਦ ਹੋਰ ਮਿਲ ਜਾਣ, ਧਨ ਹੋਰ ਮਿਲ ਜਾਏ, ਮਾਨ ਹੋਰ ਮਿਲ ਜਾਏ, ਵਡਿਆਈ ਹੋਰ ਮਿਲ ਜਾਏ, ਤਰ੍ਹਾਂ ਤਰ੍ਹਾਂ ਦੀ ਤ੍ਰਿਸ਼ਨਾ, ਤ੍ਰਿਸ਼ਨਾ ਚਲਤ ਬਹੁ ਪ੍ਰਕਾਰ। ਉਸ ਢੰਗ ਨਾਲ ਇਹ ਮਨ ਵਸ ਵਿੱਚ ਨਹੀਂ ਆਉਂਦਾ, ਪਕੜ ਵਿੱਚ ਨਹੀਂ ਆਉਂਦਾ, ਇਹ ਦੌੜਿਆ ਫਿਰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਮਨਮੁਖ ਮਾਇਆ ਮੋਹ ਵਿਆਪੇ ਦੂਜੇ ਪਾਏ ਮਨੁਆ ਥਿਰ ਨਾਹੇ। ਇਹ ਦੂਜੇ ਪਾਏ ਹੋਰ ਹੋਰ ਪਿਆਰ ਵਿੱਚ ਮਨ ਸਥਿਰ ਟਿਕਦਾ ਨਹੀਂ ਹੈ ਜੀ।
ਅਨ ਦਿਨ ਜਲਤ ਰਹਿ ਦਿਨ ਰਾਤੀ ਹਉ ਮੈਂ ਖਪੇ ਖਪਾਹੇ।
ਦਿਨ ਰਾਤ ਜਲਦਾ ਤਪਦਾ, ਸ਼ਾਂਤੀ ਨਹੀਂ ਹੈ, ਅਸ਼ਾਂਤ ਮਨ ਹੈ। ਥੋੜੀ ਗੱਲ ਧਿਆਨ ਚ ਰੱਖਿਓ, ਮਨ ਸ਼ਾਂਤ ਨਹੀਂ ਹੈ, ਜਲ ਰਿਹਾ। ਜਲਣਾ, ਮੈਂ ਇੱਕ ਬੇਨਤੀ ਕਰਾਂਗਾ, ਇੱਕ ਹੈ ਬਾਹਰ ਦੀ ਅਗਨ ਦੇ ਨਾਲ ਕਿਸੇ ਵਸਤੂ ਦਾ, ਕਿਸੇ ਸਰੀਰ ਦਾ ਜਲਣਾ, ਇੱਕ ਹੈ ਕਾਮ ਕ੍ਰੋਧ ਅਗਨੀ ਤਨ ਚਾਰੇ, ਤ੍ਰਿਸ਼ਨਾ ਜਲਤ ਜਲੇ ਹੰਕਾਰੇ। ਕਾਮ ਕ੍ਰੋਧ ਵਿੱਚ ਸੜਦਾ, ਤ੍ਰਿਸ਼ਨਾ ਵਿੱਚ ਸੜਦਾ, ਅੰਦਰ ਈਰਖਾ ਦੀ ਅੱਗ ਵਿੱਚ ਸੜਦਾ, ਅੰਦਰ ਦਵੈਸ਼ ਦੀ ਅੱਗ ਵਿੱਚ ਸੜਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਇਹ ਦਿਨ ਰਾਤ ਐਸੀ ਜਲਨ ਵਿੱਚ ਪਿਆ, ਅਨ ਦਿਨ ਜਲਤ ਰਹਿ ਦਿਨ ਰਾਤੀ ਹਉ ਮੈਂ ਖਪੈ ਖਪਾਹੇ। ਹਉਮੈ ਵਿੱਚ ਖਪਦਾ ਤੇ ਹੋਰਨਾਂ ਨੂੰ ਵੀ ਖਪਾਉਂਦਾ, ਭਾਵ ਹੋਰਨਾਂ ਨੂੰ ਵੀ ਇਹ ਦੁਖੀ ਕਰਦਾ ਹੈ ਜੀ।
ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੇ।
ਇੱਕ ਹੁੰਦਾ ਹਨੇਰਾ ਥੋੜਾ ਥੋੜਾ, ਇੱਕ ਹੁੰਦਾ ਥੋੜਾ ਜ਼ਿਆਦਾ ਹਨੇਰਾ, ਇੱਕ ਹੁੰਦਾ ਘੁੱਪ ਹਨੇਰਾ ਮਹਾ ਗੁਬਾਰਾ। ਚੂੰਕਿ ਅੰਦਰ ਦੀ ਮਤ ਵਿੱਚ ਅਗਿਆਨਤਾ ਦਾ, ਲੋਭ ਦਾ, ਦੁਨੀਆਂ ਦੇ ਮੋਹ ਦਾ ਇਤਨਾ ਗੁਬਾਰ, ਇਤਨਾ ਅੰਧਕਾਰ ਹੈ ਕਿ ਅੰਧਕਾਰ ਸੁਖ ਕਬ ਹੈ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਰਾਤ ਸੌਣਾ ਹੋਵੇ, ਅਕਸਰ ਲੋਕ ਹਨੇਰਾ ਕਰਦੇ ਨੇ, ਲਾਈਟ ਬੁਝਾ ਦਿੰਦੇ ਨੇ, ਰਾਤ ਸੌ ਜਾਂਦੇ ਨੇ। ਪਰ ਧਰਮ ਦੀ ਜ਼ਿੰਦਗੀ ਵਿੱਚ ਚੈਨ ਲੈਣੀ ਹੋਵੇ, ਉਹ ਆਰਾਮ ਲੈਣਾ ਹੋਵੇ, ਮੈਂ ਬੇਨਤੀ ਕਰਾਂ, ਉੱਥੇ ਅੰਧੇਰੇ ਵਿੱਚ ਆਰਾਮ ਨਹੀਂ, ਉੱਥੇ ਗਿਆਨ ਦੇ ਪ੍ਰਕਾਸ਼ ਵਿੱਚ ਰੋਸ਼ਨੀ ਤੇ ਆਰਾਮ ਮਿਲਦਾ। ਪਰ ਅੰਤਰ ਲੋਭ ਮਹਾ ਗੁਬਾਰਾ, ਹਜ਼ੂਰ ਕਹਿੰਦੇ ਨੇ ਅੰਦਰ ਇੰਨਾ ਲੋਭ ਹੈ, ਇੰਨਾ ਲੋਭ ਹੈ, ਮਹਾ ਗੁਬਾਰ ਘੁੱਪ ਅੰਧੇਰਾ ਹੈ। ਅਤੇ ਇਸ ਢੰਗ ਦੇ ਨਾਲ ਤਿੰਨ ਕੈ ਨਿਕਟ ਨਾ ਕੋਈ ਜਾਹੇ, ਚੂੰਕਿ ਲੋਭੀ ਮਨੁੱਖ ਦੇ ਨਜ਼ਦੀਕ ਲੋਕ ਨਹੀਂ ਜਾਂਦੇ, ਡਰਦੇ ਨੇ ਵੀ ਇਹ ਲੋਭੀ ਹੈ, ਪਤਾ ਨਹੀਂ ਕਿੱਥੇ ਧੋਖਾ ਦੇ ਜਾਣਾ, ਪਤਾ ਨਹੀਂ ਕਿੱਥੇ ਇਸ ਨੇ ਦੂਸਰੇ ਨਾਲ ਕਪਟ ਕਰ ਲੈਣਾ। ਇਸ ਕਰਕੇ ਲੋਭ ਦੇ ਅਧੀਨ ਸਤਿਗੁਰੂ ਕਹਿੰਦੇ ਨੇ ਆਪਣਾ ਜੀਵਨ ਬੇਵਿਸ਼ਵਾਸਾ ਬਣਾ ਲੈਂਦਾ ਹੈ ਜੀ।
ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ, ਜਨਮ ਮਰਹੇ ਮਰ ਜਾਹੇ।
ਆਪ ਦੁਖੀ ਨੇ, ਕਦੇ ਸੁਖ ਪ੍ਰਾਪਤ ਨਹੀਂ ਕਰਦੇ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨ ਲੱਗਾ, ਜਰਾ ਧਿਆਨ ਦਿਓ, ਦੁੱਖ ਕਿੱਥੋਂ ਆਉਂਦੇ ਨੇ? ਸੁੱਖ ਕਿੱਥੋਂ ਪੈਦਾ ਹੁੰਦੇ ਨੇ? ਸੁੱਖ ਨਾਹੀਂ ਬਹੁਤਾ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਵਾਹਿਗੁਰੂ ਵਾਹਿਗੁਰੂ ਗਾਉਣਾ ਭੁੱਲ ਗਿਆ, ਆਪ ਦੁਖੀ ਸੁੱਖ ਕਬਹੂ ਨਾ ਪਾਵੇ, ਜਨਮ ਮਰੈ ਮਰ ਜਾਹੇ। ਇਹ ਗੱਲ ਵੀ ਧਿਆਨ ਚ ਰੱਖਿਓ, ਇਹ ਨਾ ਸਮਝਿਓ ਵੀ ਇੱਕੋ ਜਨਮ ਹੀ ਦੁੱਖ ਵਿੱਚ ਹੈ। ਜੇ ਮਨੁੱਖਾ ਜਨਮ ਵਿੱਚ ਪਰਮ ਆਨੰਦ ਵਾਹਿਗੁਰੂ ਜੀ ਨੂੰ ਪ੍ਰਾਪਤ ਨਾ ਕੀਤਾ ਤੇ ਫਿਰ ਇਸੇ ਤਰ੍ਹਾਂ ਅਨੇਕ ਜਨਮ ਮਰਦਿਆਂ ਜੰਮਦਿਆਂ ਮਰਦਿਆਂ ਜੰਮਦਿਆਂ ਬਤੀਤ ਹੋ ਜਾਣਗੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਹ ਲੋਕ ਜਨਮ ਮਰੈ ਮਰ ਜਾਹੇ।
ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਭੁੱਲਾਂ ਹੋ ਗਈਆਂ, ਗੁਰਾਹੇ ਪੈ ਗਏ, ਬਹੁਤ ਜਨਮ ਬੀਤ ਗਿਆ, ਸ਼ਰਨ ਵਿੱਚ ਆ ਗਏ, ਅਰਦਾਸ ਕੀਤੀ, ਮਾਲਕ ਰਹਿਮਤ ਕਰ ਦਿਓ। ਤੇ ਸੱਚ ਇਹ ਹੈ ਉਹ ਸੱਚੇ ਪਾਤਸ਼ਾਹ ਗੁਰੂ ਬਖਸ਼ ਲੈਂਦੇ ਨੇ। ਨਾਨਕ ਬਖਸ਼ ਲਏ ਪ੍ਰਭ ਸਾਚਾ, ਕਿਹਨਾਂ ਨੂੰ ਬਖਸ਼ ਲੈਂਦੇ ਨੇ? ਜੇ ਗੁਰ ਚਰਨੀ ਚਿੱਤ ਲਾਹੇ, ਜਿਹੜੇ ਗੁਰੂ ਚਰਨੀ ਚਿੱਤ ਲਾ ਲੈਂਦੇ ਨੇ। ਅਖਰੀਅਤ ਧਿਆਨ ਦਿਓ, ਗੁਰੂ ਚਰਨਾਂ ਵਿੱਚ ਆਏ, ਸੰਗਤ ਵਿੱਚ ਬੈਠੇ, ਹੁਣ ਚਿੱਤ ਦੁਨੀਆਂ ਨਾਲ ਨਹੀਂ ਲਾਇਆ, ਅੰਦਰ ਦਾ ਧਿਆਨ ਸ਼ਬਦ ਨਾਲ ਲਾ ਲਿਆ, ਗੁਰੂ ਚਰਨਾਂ ਨਾਲ ਲਾ ਲਿਆ, ਭਾਵ ਗੁਰੂ ਦੇ ਉਪਦੇਸ਼ ਨਾਲ ਆਪਾਂ ਜੋੜ ਲਿਆ। ਹੁਣ ਮਾਲਕ ਨੇ ਬਖਸ਼ ਲਿਆ, ਹੁਣ ਤੇ ਅਰਦਾਸ ਕੀਤੀ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁਤ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ। ਹੁਣ ਤੇ ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਇਹ ਸੱਚ ਸੀ ਗੁਰੂ ਚਰਨਾਂ ਵਿੱਚ ਆਏ, ਮਾਲਕ ਨੇ ਪਿਛਲੇ ਗੁਨਾਹ ਸਾਰੇ ਬਖਸ਼ ਲਏ। ਹੁਣ ਤੇ ਕਹਿ ਲਈਏ ਅੰਦਰ ਦੇ ਚਿੱਤ ਵਿੱਚ ਚਿਤਵਨ ਹੈ, ਸਿਮਰਨ ਹੈ, ਵਾਹਿਗੁਰੂ ਵਾਹਿਗੁਰੂ ਦਾ ਹੁਣ ਜਪ ਚੱਲਦਾ ਹੈ, ਹੁਣ ਵੱਲ ਸੁਰਤ ਨਹੀਂ ਦੌੜਦੀ ਹੈ ਜੀ।
ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਸਤਿਗੁਰੂ ਅੱਗੋਂ ਪੌੜੀ ਵਿੱਚ ਫਰਮਾਨ ਕਰਦੇ ਨੇ, ਸੰਤ ਭਗਤ ਪਰਵਾਨ, ਉਹ ਸੰਤ ਹੋ ਗਿਆ ਭਾਵ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਉਹ ਗੁਰਸਿੱਖ ਬੰਦਗੀ ਵਾਲੇ, ਉਹ ਭਗਤੀ ਕਰਨ ਵਾਲੇ ਪ੍ਰਵਾਨ ਹੋ ਗਏ ਜੋ ਪ੍ਰਭੂ ਦੀ ਨਜ਼ਰ ਵਿੱਚ ਪਾ ਗਏ। ਮੈਂ ਇੱਕ ਬੇਨਤੀ ਕਰਾਂਗਾ, ਰੱਬ ਦੀ ਨਜ਼ਰ ਵਿੱਚ ਪ੍ਰਵਾਨ ਹੋ ਗਿਆ ਜੋ ਸੰਗਤ ਵਿੱਚ ਆ ਕੇ ਗੁਰੂ ਕੇ ਸ਼ਬਦ ਨਾਲ ਜੁੜ ਗਿਆ, ਜੋ ਸ਼ਬਦ ਨਾਲ ਜੁੜ ਗਿਆ, ਉਹ ਸਿਮਰਨ ਨਾਲ ਜੁੜ ਗਿਆ, ਭਗਤੀ ਵਾਲਾ ਜੀਵਨ ਬਣ ਗਿਆ। ਤੇ ਸੱਚ ਇਹ ਸੀ ਉਹ ਵਾਹਿਗੁਰੂ ਜੀ ਦੀ ਨਜ਼ਰ ਵਿੱਚ ਪ੍ਰਵਾਨ ਹੋ ਗਏ ਜੀ।
ਸੇਈ ਵਿਚੱਖਣ ਜੰਤ ਜਿੰਨੀ ਹਰ ਧਿਆਇਆ।
ਉਹ ਵਿਚੱਖਣ ਜੰਤ ਹੋ ਗਏ, ਸਿਆਣੇ ਹੋ ਗਏ, ਅਕਲ ਵਾਲੇ ਬਣ ਗਏ। ਕਬੀਰ ਚਤੁਰਾਈ ਅਤ ਘਣੀ, ਅਗਰ ਤੂੰ ਬਹੁਤ ਚਤਰ ਹੈ ਨਾ, ਬਹੁਤ ਅਕਲ ਵਾਲਾ ਹੈ, ਤੇ ਕੀ ਕਰ, ਹਰ ਜਪ ਹਿਰਦੇ ਮਾਹੇ, ਤੂੰ ਵਾਹਿਗੁਰੂ ਜੀ ਦਾ ਸਿਮਰਨ ਕਰ। ਸੱਚ ਇਹ ਹੈ ਸੋਈ ਸਿਆਣਾ ਸੁਗੜ ਸੋਏ ਜਿਨ ਜਪਿਆ ਭਗਵਾਨ, ਜਿਨ੍ਹਾਂ ਨੇ ਸਿਮਰਨ ਕੀਤਾ ਉਹ ਸਿਆਣਾ ਹੈ, ਉਹ ਸੁਗੜ ਹੈ। ਪਰ ਸੱਚ ਇਹ ਹੈ ਆਪਣਾ ਜੀਵਨ ਉਹਨਾਂ ਨੇ ਵਾਹਿਗੁਰੂ ਜੀ ਦਾ ਆਰਾਧਨ ਕੀਤਾ, ਜਿੰਨੀ ਹਰ ਧਿਆਇਆ ਅੰਦਰ ਧਿਆਇਆ, ਸੁਰਤ ਨੇ ਆਰਾਧਿਆ, ਰਸਨਾ ਵੀ ਬੋਲੀ ਪਰ ਅੰਦਰੋਂ ਦਿਲ ਵੀ ਬੋਲਿਆ। ਇਹ ਕੰਨਾਂ ਨੇ ਵਾਹਿਗੁਰੂ ਸੁਣਿਆ, ਅੰਦਰੋਂ ਹਿਰਦਾ ਬੋਲਿਆ, ਸ਼ਰਵਣੀ ਸੁਣੀਐ ਹਿਰਦੇ ਧਿਆਈਐ। ਮੈਂ ਬੇਨਤੀ ਕਰਦੇ ਹਾਂ, ਕੰਨਾਂ ਨਾਲ ਸੁਣਿਆ, ਹਿਰਦੇ ਨਾਲ ਧਿਆਇਆ, ਪਰ ਜਦੋਂ ਅੰਦਰ ਹਿਰਦੇ ਚ ਧਿਆਇਆ, ਅੰਦਰ ਹੁਣ ਵਾਹਿਗੁਰੂ, ਅਕੇਲਾ ਵਾਹਿਗੁਰੂ ਬੋਲ ਹੀ ਨਹੀਂ, ਥੋੜੀ ਗੱਲ ਧਿਆਨ ਚ ਰੱਖਿਓ, ਅਕੇਲਾ ਇਹ ਨਹੀਂ ਵੀ ਦਿਲ ਨੇ ਵਾਹਿਗੁਰੂ ਬੋਲ ਬੋਲੇ, ਬਲਕਿ ਅੰਦਰ ਦੇ ਧਿਆਨ ਵਿੱਚ ਐਸੀ ਅਵਸਥਾ ਬਣ ਗਈ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅੰਦਰ ਦੇ ਧਿਆਨ ਵਿੱਚ ਇਹ ਅਵਸਥਾ ਆ ਗਈ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਦਾਨ ਗੋਬਿੰਦ ਅਨੂਪ, ਅੰਦਰ ਐਸਾ ਅਰਾਧਨ ਬਣ ਗਿਆ। ਹੁਣ ਵਾਹਿਗੁਰੂ ਵਾਹਿਗੁਰੂ ਹਰ ਥਾਂ ਤੇ ਅਨੁਭਵ ਵਿੱਚ ਆ ਗਿਆ। ਸਾਹਿਬ ਕਹਿੰਦੇ ਨੇ ਉਹ ਸਿਆਣੇ ਨੇ, ਉਹ ਚਤਰ ਨੇ, ਉਹ ਵਿਚੱਖਣ ਜੰਤ ਨੇ, ਜਿਨ੍ਹਾਂ ਨੇ ਵਾਹਿਗੁਰੂ ਦਾ ਆਰਾਧਨ ਕੀਤਾ ਜੀ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਹੁਣ ਤਨ ਦਾ ਭੋਜਨ, ਮੈਂ ਬੇਨਤੀ ਕਰਾਂ, ਪਕਸ਼ ਪੋਂਜ ਲੇਂਜ ਤੇ ਪੇਂਜ ਚਾਰ ਪ੍ਰਕਾਰ ਦਾ, ਚਿੱਥ ਕੇ ਖਾਣਾ, ਚੂਸਣਾ, ਚਟਣਾ ਤੇ ਚਬਾ ਕੇ ਖਾਣਾ। ਪੀਣਾ ਧਿਆਨ ਚ ਰੱਖਿਓ, ਚਟਣਾ ਚਬਾ ਕੇ ਖਾਣਾ, ਉਹ ਜਿਹੜਾ ਭੋਜਨ ਤਨ ਦੇ ਲਈ ਸੀ, ਸਰੀਰ ਦੀ ਰਕਸ਼ਾ ਹੁੰਦੀ ਰਹੀ, ਸਰੀਰ ਸਹੀ ਰਿਹਾ, ਇੱਕ ਭੋਜਨ ਸੀ ਅੰਦਰ ਮਨ ਦਾ ਭੋਜਨ, ਉਹ ਸੀ ਨਾਮ ਭੋਜਨ। ਹੁਣ ਅੰਦਰ ਵਾਹਿਗੁਰੂ ਵਾਹਿਗੁਰੂ ਸਿਮਰਨ ਕੀਤਾ, ਇਹ ਅੰਮ੍ਰਿਤ ਭੋਜਨ ਬਣ ਗਿਆ। ਬਾਹਰ ਦਾ ਭੋਜਨ ਮੈਂ ਇੱਕ ਬੇਨਤੀ ਕਰਨ ਲੱਗਾ, ਜਰਾ ਧਿਆਨ ਦਿਓ, ਉਹ ਤਿਆਰ ਕਰਨ ਲੱਗਿਆ ਮਿਹਨਤ ਪੈਂਦੀ ਏ, ਖਾਣ ਲੱਗਿਆ ਮਿਹਨਤ ਨਹੀਂ ਹੈ, ਝੱਟ ਖਾ ਲਈਦਾ। ਹੋ ਸਕਦਾ ਤਿਆਰ ਕਰਨ ਲੱਗਿਆ ਅੱਧਾ ਘੰਟਾ, ਪੌਣਾ ਘੰਟਾ, ਇੱਕ ਘੰਟਾ ਲੱਗ ਗਿਆ ਹੋਵੇ, ਪਰ ਪੰਜ ਸੱਤ ਦਸ ਮਿੰਟਾਂ ਵਿੱਚ ਭੋਜਨ ਆਰਾਮ ਨਾਲ ਖਾ ਲਿਆ। ਤਿਆਰ ਕਰਨ ਵਿੱਚ ਮਿਹਨਤ, ਖਾਣ ਵਿੱਚ ਕੋਈ ਮਿਹਨਤ ਨਹੀਂ, ਪਰ ਵਾਹਿਗੁਰੂ ਨਾਮ ਦਾ ਭੋਜਨ ਤਿਆਰ ਕਰਨ ਵਿੱਚ ਕੋਈ ਮਿਹਨਤ ਨਹੀਂ, ਇੱਥੇ ਖਾਣ ਵਿੱਚ ਮਿਹਨਤ ਪੈਂਦੀ ਹੈ। ਜਦੋਂ ਵਾਹਿਗੁਰੂ ਵਾਹਿਗੁਰੂ ਨੂੰ ਧਿਆਨ ਨਾਲ ਸਿਮਰਿਆ ਜਾਂਦਾ, ਜਦੋਂ ਅੰਦਰ ਸੁਰਤ ਵਿੱਚ ਪਚਾਇਆ ਜਾਂਦਾ, ਉੱਥੇ ਮਿਹਨਤ ਪੈਂਦੀ ਹੈ। ਇੱਥੇ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ 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 ਵਾਹਿਗੁਰੂ। ਭੋਜਨ ਝੱਟ ਤਿਆਰ, ਪਰ ਅੰਦਰ ਜਦੋਂ ਖਾਣਾ, ਸੁਰਤ ਵਿੱਚ ਇਸ ਨੂੰ ਬਿਠਾਣਾ, ਉੱਥੇ ਦਾਤੇ ਦੀ ਰਹਿਮਤ ਹੋਵੇ ਤਾਂ। ਤੋ ਅੰਮ੍ਰਿਤ ਨਾਮ ਨਿਦਾਨ ਇੱਕ ਖਜ਼ਾਨਾ, ਇੱਕ ਅੰਮ੍ਰਿਤ ਨਾਮ ਹੈ, ਇਹ ਮੌਤ ਤੋਂ ਰਹਿਤ ਕਰਨ ਵਾਲਾ ਹੈ। ਇੱਕ ਬੇਨਤੀ ਕਰਾਂ, ਅੰਮ੍ਰਿਤ ਦੇ ਇੱਕ ਅਰਥ ਨੇ ਮ੍ਰਿਤੂ ਤੋਂ ਰਹਿਤ, ਅੰਮ੍ਰਿਤ ਦੇ ਇੱਕ ਅਰਥ ਨੇ ਬੜਾ ਸਵਾਦਲਾ, ਜਹ ਪ੍ਰਸਾਦ ਛੱਤੀ ਅੰਮ੍ਰਿਤ ਖਾਏ। ਧਿਆਨ ਚ ਰੱਖਿਓ, ਜਹ ਮੁਖ ਪੰਚੋਂ ਅੰਮ੍ਰਿਤ ਖਾਏ, ਇੱਥੇ ਪੰਚੋਂ ਅੰਮ੍ਰਿਤ, ਪੰਜ ਤਰ੍ਹਾਂ ਦੀ ਮਿਠਾਸ। ਧਿਆਨ ਚ ਰੱਖਿਓ, ਸ਼ੱਕਰ, ਖੰਡ, ਨਿਵਾਤ ਗੁੜ, ਮਾਖਿਓ, ਮਾਂਝਾ ਦੁੱਧ, ਇਹ ਪੰਜ ਤਰ੍ਹਾਂ ਦੀ ਮਿਠਾਸ, ਇਹ ਪੰਚੋਂ ਅੰਮ੍ਰਿਤ ਨੂੰ ਸੰਬੋਧਕ ਹੋ ਗਏ। ਜਦੋਂ ਛੱਤੀ ਅੰਮ੍ਰਿਤ ਦੀ ਗੱਲ ਕੀਤੀ, ਛੱਤੀ ਤਰ੍ਹਾਂ ਦੇ ਸਵਾਦੂ ਪਦਾਰਥਾਂ ਨੂੰ ਸੰਬੋਧਕ ਹੋ ਗਏ। ਜਦੋਂ ਨਾਮ ਅੰਮ੍ਰਿਤ ਦੀ ਗੱਲ ਕੀਤੀ, ਆਤਮਕ ਭੋਜਨ ਵਾਲਾ ਉਹ ਸਵਾਦਲਾ ਨਾਮ ਜੋ ਮੌਤ ਤੋਂ ਰਹਿਤ ਕਰਨ ਵਾਲਾ ਦਾ ਭਾਵ ਪ੍ਰਗਟ ਹੋ ਗਿਆ। ਜਦੋਂ ਖੰਡੇ ਬਾਟੇ ਤੇ ਅੰਮ੍ਰਿਤ ਦੀ ਗੱਲ ਆਈ, ਉੱਥੇ ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਬਾਣੀਆਂ ਦੇ ਜਪ ਨਾਲ ਤਿਆਰ ਕੀਤਾ, ਉਹ ਖੰਡੇ ਬਾਟੇ ਦੇ ਰਾਹੀਂ ਉਹ ਅੰਮ੍ਰਿਤ ਕਹਿਲਾਇਆ। ਤੇ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ। ਹੁਣ ਇਹ ਭੋਜਨ ਅੰਮ੍ਰਿਤ ਨਾਮ ਦਾ ਗੁਰੂ ਦੇ ਰਾਹੀਂ ਕਾਮਨਾ ਕੀਤਾ ਜੀ।
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਬੰਦਗੀ ਸਿਮਰਨ ਕਰਨ ਵਾਲਿਆਂ ਦੀ ਚਰਨ ਧੂੜ ਮਸਤਕ ਤੇ ਲਾਈ। ਕਿਤੇ ਮੇਰੀ ਜ਼ਿੰਦਗੀ ਵਿੱਚ ਵੀ ਇਹ ਸਿਮਰਨ ਦੇ ਅੰਸ਼ ਘਰ ਕਰ ਜਾਂ। ਕਲਗੀਧਰ ਪਾਤਸ਼ਾਹ ਜੀ ਨੇ ਇੱਕ ਦਿਨ ਭਾਈ ਨੰਦ ਲਾਲ ਜੀ ਨੂੰ ਆਖਿਆ, ਨੰਦ ਲਾਲ ਕੁਝ ਮੰਗ ਲੈ। ਭਾਈ ਨੰਦ ਲਾਲ ਜੀ ਕਹਿਣ ਲੱਗੇ, ਪਾਤਸ਼ਾਹ ਹੁਣ ਤਾਂ ਲੋੜਾਂ ਮੁੱਕ ਗਈਆਂ, ਜਦੋਂ ਲੋੜ ਸੀ ਉਦੋਂ ਤੋਂ ਕਦੀ ਆਖਿਆ ਨਹੀਂ ਸੀ, ਜੇ ਹੁਣ ਤੇ ਕੁਝ ਵੀ ਨਹੀਂ ਚਾਹੀਦਾ, ਸਭ ਕੁਛ ਹੈ। ਸਤਿਗੁਰੂ ਕਹਿੰਦੇ, ਭਾਵੇਂ ਤੈਨੂੰ ਕੁਝ ਨਹੀਂ ਚਾਹੀਦਾ, ਪਰ ਸਾਡੀ ਖੁਸ਼ੀ ਲਈ ਮੰਗ ਲੈ, ਅਸੀਂ ਖੁਸ਼ ਹੋ ਜਾਵਾਂਗੇ। ਤੇ ਭਾਈ ਨੰਦ ਲਾਲ ਜੀ ਕਹਿੰਦੇ, ਅੱਛਾ ਮੈਂ ਦਿਲ ਦੀ ਪਟਾਰੀ ਟਟੋਲ ਕੇ ਦੇਖਦਾ ਕਿ ਸ਼ਾਇਦ ਕੋਈ ਮੰਗ ਨਿਕਲ ਆਵੇ। ਥੋੜੀ ਦੇਰ ਸੋਚਣ ਤੋਂ ਬਾਅਦ ਕਹਿੰਦੇ ਨੇ, ਜੀ ਇੱਕ ਮੰਗ ਨਿਕਲ ਆਈ। ਸਤਿਗੁਰੂ ਕਹਿੰਦੇ, ਮੈਨੂੰ ਪਤਾ ਸੀ ਤੁਸੀਂ ਜ਼ਰੂਰ ਮੰਗੋਗੇ, ਬੋਲ ਨੰਦ ਲਾਲ ਕੀ ਚਾਹੀਦਾ। ਤੇ ਭਾਈ ਨੰਦ ਲਾਲ ਜੀ ਨੇ ਆਖਿਆ, ਪਾਤਸ਼ਾਹੋ ਦੇਣ ਲੱਗੇ ਹੋ ਨਾ, ਤੇ ਕਿਰਪਾ ਕਰ ਦਿਓ ਜਿਨ੍ਹਾਂ ਰਾਹਾਂ ਤੋਂ ਸੰਗਤ ਲੰਘ ਕੇ ਆਉਂਦੀ ਏ ਉਹਨਾਂ ਰਾਹਾਂ ਦੀ ਚਰਨ ਧੂੜ ਬਖਸ਼ਿਸ਼ ਕਰ ਦਿਓ। ਤੇ ਸੰਗਤ ਰਾਹੇ ਸਦ ਕੁਰਬਾਨ, ਇਹ ਸੱਚ ਹੈ। ਕੋਈ ਐਸੀ ਬੰਦਗੀ ਸਿਮਰਨ ਕਰਨ ਵਾਲਿਆਂ ਦੀ ਚਰਨ ਧੂੜ ਮਿਲ ਜਾਏ। ਸੰਤ ਜਿਨ੍ਹਾਂ ਕੀ ਧੂੜ ਮਸਤਕ ਲਾਇਆ,
ਨਾਨਕ ਭਏ ਪੁਨੀਤ ਹਰ ਤੀਰਥ ਨਹਾਇਆ।
ਸਤਿਗੁਰੂ ਕਹਿੰਦੇ ਪੁਨੀਤ ਹੋ ਗਏ, ਪਵਿੱਤਰ 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 ਪੁਨੀਤ, ਤਿੰਨ ਪਵਿੱਤਰਤਾ ਹੋਣ ਤੇ ਪੁਨੀਤ ਬਣਦਾ। ਗਿਆਨ ਇੰਦਰੀਆਂ ਦੀ ਪਵਿੱਤਰਤਾ ਅੱਖਾਂ ਦੇ ਰਸਨਾਂ ਦੇ ਕੰਨਾਂ ਦੇ ਰਾਹੀਂ ਕੋਈ ਮੈਲ ਨਹੀਂ ਅੰਦਰ ਜਾ ਰਹੀ। ਗਿਆਨ ਇੰਦਰੀਆਂ ਦੀ ਪਵਿੱਤਰਤਾ, ਰਸਨਾਂ ਦੇ ਬੋਲਾਂ ਦੀ ਪਵਿੱਤਰਤਾ, ਇਸ ਵਿੱਚ ਕੋਈ ਬੁਰਾ ਬੋਲ ਰਸਨਾਂ ਨਾਲ ਨਹੀਂ ਨਿਕਲਦੇ। ਮਨ ਦੀ ਪਵਿੱਤਰਤਾ, ਮਨ ਕਰਕੇ ਕੋਈ ਬੁਰੀ ਚਿਤਵਨਾ ਨਹੀਂ। ਇਹਨੂੰ ਕਹਿੰਦੇ ਨੇ ਕਾਇਕ, ਵਾਚਕ ਤੇ ਮਾਨਸੀ, ਇਹ ਤਿੰਨ ਪਵਿੱਤਰਤਾ ਹੋ ਜਾਣ ਤੇ ਜੀਵਨ ਪੁਨੀਤ ਬਣ ਜਾਂਦਾ। ਬਸ ਨਾਨਕ ਭਏ ਪੁਨੀਤ ਹਰ ਤੀਰਥ ਨਹਾਇਆ, ਵਾਹਿਗੁਰੂ ਦੇ ਨਾਮ ਦੇ ਤੀਰਥ ਵਿੱਚ ਹੁਣ ਇਸ਼ਨਾਨ ਹੋ ਰਿਹਾ। ਚੂੰਕਿ ਗੁਰਮਤ ਵਿੱਚ ਤਿੰਨ ਤੀਰਥ ਪ੍ਰਵਾਨ ਨੇ, ਇੱਕ ਹੈ ਨਾਵਣ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਦੂਸਰਾ ਗੁਰ ਸਮਾਨ ਤੀਰਥ ਨਹੀਂ ਕੋਏ, ਗੁਰੂ ਵੀ ਤੀਰਥ ਨੇ, ਤੀਸਰਾ ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ, ਨਾਮ ਰਤੇ ਤੀਰਥ ਸੇ ਨਿਰਮਲ, ਦੁੱਖ ਹਉਮੈ ਮੈਲ ਚੁਕਾਇਆ, ਨਾਨਕ ਤਿਨਕੇ ਚਰਨ ਪਖਾਲੈ, ਜਿਨ੍ਹਾਂ ਗੁਰਮੁਖ ਸਾਚਾ ਪਾਇਆ। ਬੰਦਗੀ ਸਿਮਰਨ ਕਰਨ ਵਾਲਿਆਂ ਦੀ ਸੰਗਤ ਉਹ ਵੀ ਤੀਰਥ ਬਣਿਆ ਰਹੇ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਾਂ ਉਹ ਵੀ ਤੀਰਥ ਬਣਿਆ ਰਹੇ, ਸੰਗਤ ਵਿੱਚ ਬੈਠਾਂ ਤੇ ਧੰਨ ਗੁਰੂ ਸ਼ਬਦ ਨਾਲ ਜੁੜਿਆ ਰਹਾਂ, ਮੇਰਾ ਉਹ ਵੀ ਤੀਰਥ ਬਣਿਆ ਰਹੇ ਜਿਸ ਨਾਲ ਜੀਵਨ ਪਵਿੱਤਰ ਹੋ ਜਾਏ। ਇਹ ਸਤਿਗੁਰਾਂ ਦੇ ਪਾਵਨ ਹੁਕਮ ਦੀ ਵਿਚਾਰ ਸੀ। ਆਓ ਇੱਕ ਸਲੋਕ ਜੋ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ ਰਾਮਕਲੀ ਦੀ ਵਾਰ ਵਿੱਚੋਂ, ਆਓ ਉਸ ਨਾਲ ਜੁੜਨਾ ਕਰੀਏ ਜੀ।
ਸਲੋਕ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ ਜੀ,
ਛਤੜੇ ਬਾਜ਼ਾਰ ਸੋਹਨ ਵਿੱਚ ਵਪਾਰੀਏ।
ਬੜੇ ਧਿਆਨ ਨਾਲ ਸਮਝਿਓ, ਛਤੜੇ ਬਾਜ਼ਾਰ, ਛੱਤੇ ਹੋਏ ਬਾਜ਼ਾਰ, ਜਰਾ ਸਮਝਣਾ, ਆਮ ਬਾਜ਼ਾਰ ਨੇ ਸਾਡੇ, ਉੱਥੇ ਜਾਂਦੇ ਜੇ ਬਹੁਤ ਮੀਂਹ ਪੈਣ ਲੱਗ ਜਾਏ ਬਾਜ਼ਾਰ 'ਚ ਨਹੀਂ ਜਾਇਆ ਜਾਂਦਾ, ਅੱਤ ਦੀ ਗਰਮੀ ਪੈ ਰਹੀ ਹੋਵੇ, ਮੈਂ ਬੇਨਤੀ ਕਰਾਂ ਗਾਹਕ ਘੱਟ ਜਾਂਦੇ ਨੇ ਵੀ ਬਹੁਤ ਗਰਮੀ ਹੈ, ਬਹੁਤ ਠੰਡ ਪੈਣ ਲੱਗ ਜਾਏ, ਬਰਫ਼ ਪੈਣ ਲੱਗ ਜਾਏ, ਤਦ ਵੀ ਬਾਜ਼ਾਰ 'ਚ ਨਹੀਂ ਜਾਇਆ ਜਾਂਦਾ। ਅਤੇ ਜੇ ਛੱਤਿਆ ਹੋਇਆ ਬਾਜ਼ਾਰ ਹੋਵੇ, ਭਾਵੇਂ ਠੰਡ ਪੈ ਰਹੀ ਹੈ, ਭਾਵੇਂ ਗਰਮੀ ਹੈ, ਭਾਵੇਂ ਮੈਂ ਬੇਨਤੀ ਕਰਾਂ ਮੀਂਹ ਪੈ ਰਿਹਾ, ਉਹ ਛੱਤੇ ਹੋਏ ਬਾਜ਼ਾਰ ਵਿੱਚ ਬੇਨਤੀ ਕਰਾਂ ਸੌਦਾ ਹਰ ਵੇਲੇ ਖਰੀਦਿਆ ਜਾ ਸਕਦਾ। ਸਾਧ ਸੰਗਤ ਛੱਤੜਾ ਬਾਜ਼ਾਰ ਹੈ, ਸੁੱਖ ਹੋਵੇ ਤਾਂ ਵੀ ਆ ਜਾਈਦਾ, ਦੁੱਖ ਹੋ ਜਾਏ ਤਾਂ ਵੀ ਆ ਜਾਈਦਾ, ਝੱਖੜ ਚਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ। ਸਤਸੰਗਤ ਵਿੱਚ ਬੈਠਿਆ ਹੋਇਆ, ਇਹ ਛੱਤੜੇ ਬਾਜ਼ਾਰ ਵਿੱਚ ਬੈਠਾ, ਮੈਂ ਬੇਨਤੀ ਕਰਾਂ ਇੱਥੇ ਦੁਨੀਆਂ ਦੇ ਵੱਡੇ ਵੱਡੇ ਦੁੱਖ ਹੋਵਣ ਤਾਂ ਵੀ ਗੁਰੂ ਕਾ ਸਿੱਖ ਸੰਗਤ ਵਿੱਚ ਆ ਬੈਠਦਾ, ਇੱਥੇ ਬੜੇ ਬੜੇ ਸੁੱਖ ਕਰੋੜਾਂ ਪਤੀ ਅਰਬਾਂ ਪਤੀ ਵੀ ਹੋਵਣ ਉਹ ਵੀ ਗੁਰੂ ਕੇ ਸੰਗਤ ਵਿੱਚ ਆ ਬੈਠਦੇ ਨੇ। ਇਹ ਹੈ ਛੱਤੜਾ ਬਾਜ਼ਾਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ, ਸੋਹਣ ਵਿੱਚ ਵਪਾਰੀਏ, ਇੱਥੇ ਵਪਾਰੀ ਸੋਹਦੇ ਨੇ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿੰਨੀ ਬਹਿਣੇ। ਮੈਂ ਬੇਨਤੀ ਕਰਨ ਲੱਗਿਆ ਧਿਆਨ ਦਿਓ, ਬਾਹਰ ਗੁਰਮਤ ਤੋਂ ਉਲਟ ਵੀ ਬੜੀਆਂ ਦੁਕਾਨਾਂ ਨੇ, जिथे पता नहीं की कुछ अनमतियां दा वेखदा होवेगा उथे असी जांदे चंगे नहीं ना लगदे। पर गुरु की संगत विच जेड़ा भी आ जाए, मैं बेनती करा इत्थे बड़े बड़े भूमिया चोर वर्गे गुरु नानक दी संगत विच आए, सज्जन ठग वर्गे गुरु की संगत विच आए, वह चंगे हो गए कि नहीं हो गए, उन्होंने सतगुरां सोहना बना दिता कि नहीं बना दिता। इस करके इत्थे आया व्यापारी वह शोभनीक चंगा सोहना लगदा जो गुरु के शब्द का खरीदार बनन दे लई आया, जो गुरु कोलों कोई बरकत लैन लई आया। इस करके साहब कहंदे ने भलिया इत्थे आ व्यापारी बन के आ, चूंके लख हटियां ते लख व्यापारी करन उथल पथले, सौदे वेचन नवे खरीदन महंगे अते सवल्ले, इक ना खट खट बोझे भर ले इक ना मूल गवाया, ओही खट्टी खट्टी समझो जो चलदिया रह जाए पल्ले। इत्थे आए जिन्हां ने वाहिगुरु कह लिया, असी कुछ सौदा खरीद लिया। इत्थे आके सुनिया भी नितनेम तो बिना जीवन बतीत नहीं करना, गल पल्ले बन लई सौदा खरीद लिया। इत्थे आके सुनिया सेवा करिए ना, सेवा करें से ही फल पावें, ओ सेवा दा रस्ता अपना लिया, सौदा खरीद लिया। मैं बेनती करा इत्थे आया व्यापारी ओ शोभनीक है, ओ चंगा लगदा जेड़ा छतड़े बाजार सोहन विच व्यापारीए, ए छतिया होया बाजार है। इत्थे व्यापारी नाम धंदे ओ शोभा पांदे ने। मैं बेनती करा इत्थे व्यापारी आके की कहंदा, शाह ए सच्चे पातशाह, ए धन गुरु ग्रंथ साहिब जी, मैं पुकारदा शाह, व्यापारी द्वारे आए, वखर काढो सौदा कराए, शाह पठाया शाह पास, अमोल रतन अमोला रास, विष्ट सो भाई पाया मीत, सौदा मिलिया नेचल चीत, पौ नहीं तस्कर पौन ना पानी, इथों सौदा लेके जाओ खतरा नहीं, रस्ते च कोई चोर मगर लग जाएगा, कोई रस्ते च सौदा लुट लेगा, ये सच है। जदों अपने गुरु शाह कोल आए पुकार कीती भी व्यापारी द्वारे आए ने, मालिक कृपा करो मेरा सौदा करा दियो। इस जे पातशाह धन गुरु ग्रंथ साहिब जी कहन लगे, चल आ मैं तैनू अकाल पुरख वाहगुरु दे कोलो अमोलक बख्शिश झोली विच पवा देना। साह पठाया साह पास, अमोल रतन अमोला रास, विष्ट सो भाई पाया मीत। गल थोड़ी ध्यान च रखियो, मैं एक संसारक पक्ष तो भी गल कर लगा। कोई भी सौदा खरीदना होवे विचोलकी करन वाला, ओ माड़ा ना विच पा लियो, वो धोखेबाज विचोला ना विच पा लियो, सौदा गलत करा देगा। ते धर्म दी दुनिया दा भी सौदा करना होवे ते किसे पखंडी नू विच ना पा लियो, सौदा गलत करा दे। इनू कहंदे ने विष्ट, विष्ट मैंने विचोला, विष्ट सो भाई पाया मीत, गुरु विचोला पा लिया खतरा नहीं है। जैसा सतगुर सुनींदा तैसो ही मैं डीठ, विछड़िया मेले प्रभु हर दरगह का बसीठ, ओ रब दे घर दे विचोले ने गुरु। मैं बेनती करा असी गुरु कोल आए, इत्थे आके गुरु कोलो जो सौदा लैन दे लई आए आ, असी बड़े चंगे लग रहे हैं, छतड़े बाजार सोहन विच व्यापारीए।
वखर हिक अपार नानक खट्टे सो धनी,
वखर केड़ा है सौदा केड़ा है, हिक एक ओंकार वाहिगुरु वाहिगुरु अपार है, उसका पारावार नहीं है। नानक खट्टे सो धनी, खट्टियो गवायो ना। मैं एक बेनती कर लगा, वाहिगुरु नाम पंजा प्यारियां तो लिया, जे सिमरन नहीं कीता सौदा लिया सी पर कमाई नहीं कीती, हट्टी ते पाई सी पर चलाई नहीं, कारोबार फेल हो गया। गुरु कोलो आके शब्द लिया, नितनेम लिया, सिमरन लिया, उन्दी हुन रोज कमाई कीती, रोज जपिया, एक खट लिया सतगुरु कहिंदे उह धनी हो गया, वह नाम धन दा अमीर हो गया। ये सतगुरु रहमत करन जिन्हां ने गुरु कोलों आके ये शब्द की बरकत झोली विच पवा ली, उन्हां दा लोक परलोक सुहेला हो गया। धन गुरु ग्रंथ साहिब जीओ, अकाल पुरख वाहिगुरु जीओ। साडी अरदास है आईयां सारियां संगतां दी झोली विच नाम दी बरकत नाल झोलियां भर दिओ, ते कदम कदम ते आप नाल हो। ये साडी प्रतीत ना गवाचे, सानू भरोसा बनिया रहे ता कि असी नाम धन नाल ते गुरु के शब्द नाल अपना जीवन ऐसा अमीरी वाला बना लीए जी। इन्हां अखरां नाल धन गुरु ग्रंथ साहिब जी का कोटान कोट धनवाद। धन गुरु रामदास पातशाह जी उन्हां दे दर दा कोटान कोट धनवाद। समूह गुरद्वारा प्रबंध दा अते सिंह साहब जथेदार साहब जी का तय दिलों बहुत बहुत धन्यवाद। आईया सारिया संगतां नू हाथ जोड़ जी आया कहिंदे आ, सारिया संगतां दा तय दिलों बहुत बहुत धन्यवाद। दासरे दियां भुल्लां दी खिमा करदे आ, आओ दो पंक्तियां मुड़ शरवण करके फतेह ना सांझ पाईए जी।
छतड़े बाजार सोहन विच वपारिए, वखर हिक अपार नानक खटे सो धनी।
वाहिगुरु जी का खालसा, वाहिगुरु जी की फतेह।